ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸ਼ਿਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹ ਚਿਲਕਣਾ ਘੋਟਿਮ ਕਲੜੀ ਮਸ ਧੋਤਿਆ ਜੂਠ ਨਾ ਉਤੋਰਾ ਜੀ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ ਘੋਟਿਮ ਕਲੜੀ ਮਸ ਧੋਤਿਆ ਜੂਠ ਨਾ ਉਤੋਰਾ ਜੀ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆ ਨਾਲ ਚਲਾਨਾ ਜਿੱਥਾ ਲੇਖਾ ਮੰਗੀਆ ਤਿੱਥਾ ਖੜੇ ਦਿਸਾਨਾ ਰਹਾਉ ਕੋਠੇ ਮੰਡਪ ਮਾੜੀਆ ਪਾਸ ਹੋ ਚਿਤਵੇ ਆਹ ਢੱਠੀਆ ਕੰਮ ਨਾ ਆਵਣੀ ਵਿੱਚ ਹੋ ਸਖਣੀ ਆਹ ਬੱਗਾ ਬੱਗੇ ਕੱਪੜੇ ਤੀਰਥ ਮਾਂਝੋ ਵਸਾਨਾ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹਿਆਨਾ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ ਇਹ ਗੁਣ ਮੈਂ ਤਨ ਹਨ ਅੰਦੁਲਾ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਚੜ ਲੰਘਾ ਕਿੱਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂ ਬੱਦਾ ਛੁੱਟੇ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਗਿਆਨ ਦੇ ਸਾਗਰ ਜੀ ਦਾਨ ਦੇ ਦਾਤੇ ਸਮਰੱਥ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਚਰਨਾਂ ਕਮਲਾਂ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਕਿ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਗਰੀਬ ਨਿਵਾਜ ਕਿਰਪਾਲੂ ਜੀ ਨੇ ਸਾਡੇ ਜੀਵਨ ਨੂੰ ਉਜਲਾ ਕਰਨ ਵਾਸਤੇ, ਸਾਡੇ ਜੀਵਨ ਨੂੰ ਸੁਖਦਾਇਕ ਬਣਾਉਣ ਲਈ, ਸਾਡਾ ਲੋਕ ਤੇ ਪ੍ਰਲੋਕ ਸਵਾਰਨ ਲਈ ਸਾਡੀ ਝੋਲੀ ਪਾਇਆ ਹੈ। ਇਹਨਾਂ ਅੰਮ੍ਰਿਤਮਈ ਬਚਨਾਂ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦਇਆ ਕਰਨ, ਜਿੰਨੇ ਸਰੀਰ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦਾ ਲਾਹਾ ਲੈਂਦੇ ਪਏ ਹੋ, ਔਰ ਜਿੰਨੀ ਗੁਰੂ ਕੀ ਪਿਆਰੀ ਸੰਗਤ ਆਪ ਦੂਰ ਦੁਰਾਂਡੇ ਬੈਠੇ ਹੋਏ ਆਧੁਨਿਕ ਤਕਨੀਕ ਦੇ ਮਾਧਿਅਮ ਦੇ ਰਾਹੀਂ, ਟੀਵੀ ਚੈਨਲਾਂ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਦੀ ਟੇਕ ਤੇ ਓਟ ਆਸਰਾ ਲੈ ਕੇ ਆਪਣੇ ਮਨ ਨੂੰ ਸਾਧਨ ਦੀ ਇਸ ਮਹਾਨ ਸਾਧਨਾ ਅੰਦਰ ਜੁੜੇ ਹੋ, ਗਰੀਬ ਨਿਵਾਜ ਜੀ ਦੇ ਪਾਵਨ ਅੰਮ੍ਰਿਤਮਈ ਬਚਨਾਂ ਦਾ ਪਾਠ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪ ਜੀ ਨੇ ਸ਼ਰਵਣ ਕਰ ਲਿਆ। ਆਓ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਤੇ ਅਰਦਾਸ ਕਰੀਏ। ਮਹਾਰਾਜ, ਆਪਨੇ ਤਨ ਕਰਕੇ ਸਰੀਰਾਂ ਕਰਕੇ ਆਪ ਕਿਰਪਾ ਵਰਤਾਈ, ਸਾਨੂੰ ਆਪਣੇ ਚਰਨਾਂ ਕਮਲਾਂ ਵਿੱਚ ਜੋੜਿਆ ਹੈ। ਹੁਣ ਇਹ ਵੀ ਤਰਸ ਕਰੋ ਕਿ ਦਸਾਂ ਦਿਸ਼ਾਵਾਂ ਵਿੱਚ ਭਟਕਣ ਵਾਲਾ ਸਾਡਾ ਮਨ ਵੀ ਆਪ ਜੀ ਕੇ ਸ਼ਬਦ ਦੇ ਓਟ ਆਸਰੇ ਦੇ ਵਿੱਚ ਟਿਕ ਜਾਵੇ। ਸਾਰੀ ਗੁਰੂ ਕੀ ਸੰਗਤ ਪ੍ਰੇਮਾ ਭਾਵਨੀ ਦੇ ਨਾਲ ਗੁਰੂ ਚਰਨਾਂ ਅੰਦਰ ਲਵਾਈਏ ਹਾਜ਼ਰੀਆਂ, ਕਰੋ ਰਸਨਾ ਨੂੰ ਪੁੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਰੀ ਮਹੱਲਾ ਪਹਿਲਾ, ਕਰ ਸੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਗ ਸੂਹੀ ਹੈ। ਪਾਵਨ ਅੰਮ੍ਰਿਤ ਬਚਨ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ, ਰੱਬ ਦੇ ਘਰ ਦਾ ਸੰਦੇਸਾ, ਧੁਰ ਦਰਗਾਹ ਤੋਂ ਆਏ ਹੋਏ ਇਹ ਬੋਲ, ਸ਼ਬਦੀ ਜਾਮਾ ਪਹਿਨ ਕੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਮੁੱਖ ਤੋਂ ਸਾਡੇ ਸੰਸਾਰੀ ਜੀਵਾਂ ਦੇ ਭਲੇ ਵਾਸਤੇ ਪ੍ਰਵਿਰਤ ਹੋਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਅੰਦਰ ਇਹ ਰਾਗ ਸੂਹੀ ਵਿੱਚ ਅੰਕਿਤ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਗਿਆ ਦੇ ਨਾਲ ਹੀ ਇਹਨੂੰ ਸੁਰ ਤਾਲ ਦੇ ਘਰ ਛੇਵੇਂ ਦੇ ਵਿੱਚ ਗਾਉਣ ਦਾ ਹੁਕਮ ਵੀ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤਾ। ਹੁਣ ਆਰੰਭ ਦੇ ਵਿੱਚ ਸੰਖੇਪ ਰੂਪ ਵਿੱਚ ਮੂਲ ਮੰਤਰ ਮੰਗਲਾਚਾਰ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੀ ਦਰਜ ਕਰਵਾਇਆ। ਇਹ ਮੰਗਲਾਚਾਰ ਜਿੱਥੇ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ, ਉਪਦੇਸ਼ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਤਿ ਸੰਖੇਪ ਦੇ ਵਿੱਚ ਸਾਡੇ ਗਰੀਬਾਂ ਦੇ ਹਿਰਦਿਆਂ ਦੇ ਅੰਦਰ ਟਿਕਾਉਣ ਦੀ ਬਖਸ਼ਿਸ਼ ਹੈ। ਉੱਥੇ ਸਾਧ ਸੰਗਤ ਜੀ, ਜੇ ਆਪਾਂ ਆਮ ਤੌਰ ਤੇ ਕਈ ਵਾਰ ਇਹ ਗੱਲ ਸਵਾਲ ਸੁਣਦੇ ਹਾਂ ਕਿ ਬਹੁਤ ਲੋਕ ਕਹਿੰਦੇ ਨੇ ਜੀ ਰੱਬ ਹੈ ਤੇ ਦਿਖਾਈ ਕਿਉਂ ਨਹੀਂ ਦਿੰਦਾ, ਇਹ ਤੇ ਇਹ ਬੇਨਤੀ ਜ਼ਰੂਰ ਧਿਆਨ ਦੇ ਕੇ ਸੁਣਨ ਦਾ ਯਤਨ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਮੇਰੇ ਦਾਤਾ ਜੀ ਨੇ ਗੁਰਬਾਣੀ ਦੇ ਅੰਦਰ ਕਦੇ ਕੋਈ ਦਲੀਲ ਦਾ ਆਸਰਾ ਨਹੀਂ ਲਿਆ ਕਿ ਰੱਬ ਦੀ ਹੋਂਦ ਨੂੰ ਸਿੱਧ ਕੀਤਾ ਜਾ ਸਕੇ, ਕਿਉਂਕਿ ਰੱਬ ਦੀ ਹੋਂਦ ਦਲੀਲਾਂ ਦੀ ਮੁਤਾਜ ਨਹੀਂ ਹੈ, ਉਹ ਦਲੀਲਾਂ ਤੋਂ ਬਹੁਤ ਪਰੇ ਹੈ, ਉਹ ਅਗੰਮ ਹੈ, ਅਪਾਰ ਹੈ, ਉਹ ਸਾਡੀਆਂ ਇੰਦਰੀਆਂ ਦੀ ਪਕੜ ਵਿੱਚ ਆਉਣ ਵਾਲਾ ਨਹੀਂ। ਦਲੀਲਾਂ ਉਹ ਨੇ ਜੋ ਸਾਡੀ ਬੁੱਧੀ ਦੀ ਪਕੜ ਵਿੱਚ ਆ ਜਾਣ, ਪਰ ਵਾਹਿਗੁਰੂ ਬੁੱਧੀ ਦੇ ਮੰਡਲਿਆਂ ਤੋਂ ਬਹੁਤ ਪਰੇ ਹੈ। ਹੁਣ ਜਦੋਂ ਕੋਈ ਸਵਾਲ ਕਰਦਾ ਨਾ ਰੱਬ ਦਿਸਦਾ ਕਿਉਂ ਨਹੀਂ। ਸਾਧ ਸੰਗਤ ਜੀ ਅੱਜ ਜੋ ਮਾਹੌਲ ਬਣਿਆ ਹੋਇਆ ਇੱਕ ਭੈ ਦਾ, ਸਾਰਾ ਸੰਸਾਰ ਕਹਿੰਦਾ ਜੀ ਕਰੋਨਾ ਵਾਇਰਸ ਬੜੀ ਖਤਰਨਾਕ ਬਿਮਾਰੀ ਹੈ, ਇਹ ਦਿਖਾਈ ਦਿੰਦਾ ਹੈ ਨੰਗੀਆਂ ਅੱਖਾਂ ਨਾਲ ਤੇ ਦਿਖਾਈ ਨਹੀਂ ਦਿੰਦਾ, ਪਰ ਜਦੋਂ ਡਾਕਟਰ ਮਾਈਕਰੋਸਕੋਪ ਦੇ ਨਾਲ ਵੇਖਦੇ ਨੇ ਨਾ ਵਿਗਿਆਨੀ, ਤੇ ਡਾਕਟਰ ਮਾਈਕਰੋਸਕੋਪ ਨਾਲ ਦਿਸ ਜਾਂਦਾ। ਫਿਰ ਇਸੇ ਤਰ੍ਹਾਂ ਕੋਈ ਬੰਦਾ ਜਾ ਕੇ ਡਾਕਟਰ ਦੇ ਕੋਲ ਕਵੇ ਜੀ ਮੇਰੇ ਦਰਦ ਹੋ ਰਹੀ ਹੈ, ਤਾਂ ਡਾਕਟਰ ਸਾਹਿਬ ਅੰਦਾਜ਼ਾ ਲਾ ਕੇ ਕਹਿਣ ਜੀ ਤੁਹਾਡੇ ਪੱਥਰੀ ਲੱਗਦੀ। ਹੁਣ ਡਾਕਟਰ ਦੇ ਕੋਲ ਕੋਈ ਇੰਸਟਰੂਮੈਂਟ ਤਾਂ ਹੈ ਨਹੀਂ ਕਿ ਉਹ ਪੱਥਰੀ ਨੂੰ ਇੱਦਾਂ ਵੇਖੇ, ਐਕਸਰਾ ਕੀਤਾ ਜਾਵੇਗਾ, ਅਲਟਰਾਸਾਊਂਡ ਕੀਤਾ ਜਾਵੇਗਾ, ਉਹਦੇ ਤੋਂ ਪਤਾ ਲੱਗੇਗਾ ਕਿ ਇਹਦੇ ਪੇਟ ਦੇ ਅੰਦਰ ਇਹ ਪੱਥਰੀ ਹੈ। ਸਰੀਰ ਦੇ ਅੰਦਰ ਵੇਖਣ ਲਈ ਅੱਖਾਂ ਕੰਮ ਨਹੀਂ ਆਉਂਦੀਆਂ, ਉਹਦੇ ਲਈ ਇੰਸਟਰੂਮੈਂਟ ਚਾਹੀਦੇ ਨੇ। ਰਾਤ ਦੇ ਹਨੇਰੇ ਵਿੱਚ ਜੇ ਕੁਝ ਵੇਖਣਾ ਹੋਵੇ ਤਾਂ ਉਹਦੇ ਲਈ ਵੀ ਸਾਡੀਆਂ ਅੱਖਾਂ ਦੀ ਇੰਨੀ ਤਾਕਤ ਨਹੀਂ, ਇਹ ਆਪਣੇ ਆਪ ਵੇਖ ਲੈਣ। ਉਹਦੇ ਲਈ ਵੀ ਸਾਨੂੰ ਇੱਕ ਇੰਸਟਰੂਮੈਂਟ ਚਾਹੀਦਾ ਜਿਹਨੂੰ ਕਹਿ ਦਿੰਦੇ ਹਾਂ ਜੀ ਇਹ ਨਾਈਟ ਵਿਜ਼ਨ ਹੈ, ਰਾਤ ਨੂੰ ਵੇਖਣ ਵਾਲੀ ਦੂਰਬੀਨ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਬਹੁਤ ਕੁਝ ਐਸਾ ਹੈ ਜੋ ਸਾਡੀਆਂ ਨੰਗੀਆਂ ਅੱਖਾਂ ਨਹੀਂ ਵੇਖ ਸਕਦੀਆਂ, ਪਰ ਉਹਨੂੰ ਵੇਖਣ ਲਈ ਕੋਈ ਨਾ ਕੋਈ ਇੰਸਟਰੂਮੈਂਟ, ਕੋਈ ਨਾ ਕੋਈ ਸਾਧਨ, ਕੋਈ ਨਾ ਕੋਈ ਤਕਨੀਕ ਚਾਹੀਦੀ ਹੈ। ਇਸੇ ਤਰ੍ਹਾਂ ਜੇ ਰੱਬ ਨੂੰ ਵੇਖਣਾ ਹੋਵੇ, ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹੋਣ, ਜੇ ਪਿਆਰੇ ਪ੍ਰੀਤਮ ਜੀ ਨੂੰ ਡਿੱਠਣਾ ਹੋਵੇ, ਤਾਂ ਉਹਦਾ ਵੀ ਇੱਕ ਇੰਸਟਰੂਮੈਂਟ ਹੈ। ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਇੱਕ ਓਅੰਕਾਰ ਦੇ ਦਰਸ਼ਨ ਕਰਨੇ ਨੇ ਤਾਂ ਉਹਦਾ ਸਾਧਨ ਹੈ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੀ ਐਨਕ ਮਿਲ ਗਈ ਨਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਰੱਬ ਹੈ ਤੇ ਦਿਖਾਈ ਦਿੰਦਾ ਹੈ, ਤਾਂ ਅੱਗਿਓਂ ਜਵਾਬ ਆਇਆ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਅੱਗੋਂ ਜਵਾਬ ਆਇਆ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਇੱਕ ਐਨਕ ਹੈ, ਇੱਕ ਵਿਜ਼ਨ ਹੈ। ਭਾਈ ਕਨਈਆ ਜੀ ਦੇ ਨੇਤਰਾਂ ਤੇ ਸਤਿਗੁਰਾਂ ਦੀ ਕਿਰਪਾ ਦੀ ਕਲਾ ਵਰਤ ਰਹੀ ਸੀ। ਜਦੋਂ ਮੈਦਾਨੇ ਜੰਗ ਵਿੱਚ ਦੁਸ਼ਮਣ ਵੱਲ ਵੀ ਵੇਖਿਆ ਤਾਂ ਉਹ ਦੁਸ਼ਮਣ ਨਾ ਦਿਖਾਈ ਦਿੱਤਾ, ਉਹਦੇ ਅੰਦਰ ਵੀ ਪਰਮਾਤਮਾ ਦੀ ਜੋਤ ਪ੍ਰਗਟ ਰੂਪ ਦੇ ਵਿੱਚ ਦਿਖਾਈ ਦਿੱਤੀ। ਜੋ ਪਰਮਾਤਮਾ ਸਾਰੇ ਬ੍ਰਹਿਮੰਡ ਨੂੰ ਸਾਜਣ ਵਾਲਾ ਹੈ, ਉਹ ਇੱਕੋ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਫਿਰ ਸਤਿਗੁਰੂ ਜੀ ਨੇ ਆਖਿਆ ਉਹ ਇੱਕ ਰਸ ਵਿਆਪਕ ਹੈ, ਜਿਹੜੀ ਲੰਮੀ ਲਕੀਰ ਹੈ ਨਾ ਉਹਨੂੰ ਕਹਿੰਦੇ ਆ ਕਾਰ, ਉਹਦਾ ਅਰਥ ਹੈ ਇੱਕ ਰਸ ਵਿਆਪਕ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ ਜਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ, ਉਹ ਇੱਕ ਸਮਾਨ ਹੈ। ਇਸ ਲਈ ਸਾਧ ਸੰਗਤ ਜੀ ਸਤਿਗੁਰ ਪ੍ਰਸਾਦ ਇਹਦੀ ਪ੍ਰਾਪਤੀ ਕਰਨ ਦੇ ਯਤਨ ਵਿੱਚ ਜੁੜੀਏ। ਜੇ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਮਿਲ ਜਾਵੇ, ਮੇਰੇ ਦਾਤਾ ਜੀ ਕਹਿੰਦੇ ਨੇ ਕੇਵਲ ਇਹ ਇੱਕ ਮਾਤਰ ਸਾਧਨ ਹੈ ਜਿਸ ਦੇ ਰਾਹੀਂ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਅਨੁਭਵ ਕਰੀਦਾ ਹੈ, ਉਹਦੇ ਦਰਸ਼ਨ ਦੀਦਾਰ ਕਰੀਦੇ ਨੇ। ਅੱਗੇ ਮੇਰੇ ਦਾਤਾ ਜੀ ਕਿਰਪਾ ਕਰਕੇ ਪਾਵਨ ਅੰਮ੍ਰਿਤ ਬਚਨ ਚੌਪ ਦਾ ਸ਼ਬਦ, ਜੋ ਚਾਰ ਪਦਿਆਂ ਵਾਲਾ ਸ਼ਬਦ ਹੈ, ਇਹਦੇ ਵਿੱਚ ਮਹਾਨ ਉਪਦੇਸ਼ ਬਖਸ਼ਦੇ ਹਨ ਜੀ।
ਉਜਲ ਕਹਾ ਚਿਲਕਣਾ ਕੋਟਿਮ ਕਾਲੜੇ ਮਾਸੋ।
ਇਸ ਪਾਵਨ ਗੁਰ ਸ਼ਬਦ ਦੀ ਉਥਾਨ ਕਾ ਇਤਿਹਾਸਕ ਪੱਖ ਇਹ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਚੱਲੇ, ਇਹ ਤੋਂ ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਜੀ ਪਹਿਲੀ ਉਦਾਸੀ ਦੇ ਦੌਰਾਨ ਮੁਲਤਾਨ ਜ਼ਿਲ੍ਹਾ ਜੋ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਹੈ, ਇੱਥੋਂ ਦਾ ਇੱਕ ਕਸਬਾ ਹੈ ਤੁਲੰਬਾ, ਇੱਥੇ ਮੇਰੇ ਦਾਤਾ ਜੀ ਦੀ ਮੁਲਾਕਾਤ ਇੱਕ ਐਸੇ ਵਿਅਕਤੀ ਦੇ ਨਾਲ ਹੋਈ ਹੈ ਜਿਹਦਾ ਬਾਹਰੋਂ ਬਾਹਰੋਂ ਪਹਿਰਾਵਾ ਬਹੁਤ ਸੁੰਦਰ ਧਾਰਮਿਕ ਹੈ।
ਇਹਦੀ ਬੋਲੀ ਬੜੀ ਮਿੱਠੀ ਹੈ, ਇਹਦੇ ਹੱਥ ਵਿੱਚ ਮਾਲਾ ਤਸਬੀ ਹੈ, ਤੇ ਲੋਕ ਇਹਨੂੰ ਕਹਿੰਦੇ ਨੇ ਸੱਜਣ। ਜੇ ਮੁਸਲਮਾਨ ਮਿਲੇ ਤਾਂ ਕਹਿੰਦਾ ਸੱਜਣ ਸ਼ਾਹ, ਜੇ ਕੋਈ ਹਿੰਦੂ ਮਿਲੇ ਤਾਂ ਉਹ ਕਹਿੰਦਾ ਹੈ ਕਿ ਸੱਜਣ ਮੱਲ, ਸੱਜਣ ਰਾਮ, ਆਪਣੇ ਢੰਗ ਨਾਲ ਲੋਕ ਕਹਿ ਲੈਂਦੇ। ਉਹ ਮੁਸਲਮਾਨਾਂ ਵਿੱਚ ਵੀ ਮਾਨਤਾ ਪ੍ਰਾਪਤ ਧਾਰਮਿਕ ਬੰਦਾ ਤੇ ਹਿੰਦੂਆਂ ਵਿੱਚ ਵੀ, ਪਰ ਕੰਮ ਕੀ ਕਰਦਾ ਸੀ? ਆਪਣੇ ਡੇਰੇ ਤੇ ਆਓ ਭਗਤ ਕਰਨ ਦੇ ਬਹਾਨੇ ਰਾਹਗੀਰਾਂ ਨੂੰ ਰੋਕ ਲੈਂਦਾ, ਜਿਹਦੇ ਕੋਲ ਕੀਮਤੀ ਮਾਲ ਅਸਬਾਬ ਹੁੰਦਾ ਰਾਤ ਨੂੰ ਉਹਨਾਂ ਨੂੰ ਕਤਲ ਕਰ ਦਿੰਦਾ ਤੇ ਸਾਰਾ ਕੁਝ ਹੀ ਆਪ ਹੜੱਪ ਕਰ ਜਾਂਦਾ। ਸਤਿਗੁਰੂ ਗਰੀਬ ਨਿਵਾਜ ਜੀ ਇਹਦੇ ਡੇਰੇ ਤੇ ਆਏ ਨੇ। ਸੰਖੇਪ ਵਿੱਚ ਬੇਨਤੀ ਕਰੀਏ ਕਿ ਸੱਜਣ ਦੀਆਂ ਕਰਤੂਤਾਂ ਨੂੰ ਮੇਰਾ ਸਤਿਗੁਰੂ ਅੰਦਰ ਦੀਆਂ ਜਾਣਨ ਹਾਲਾ ਪਹਿਲੀ ਨਜ਼ਰੇ ਜਾਣ ਕੇ ਬੁੱਝ ਲਿਆ ਇਹਦੇ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਜੋ ਕੁਝ ਇਹ ਬਾਹਰੋਂ ਦਿਖਾਈ ਦਿੰਦਾ ਇਹ ਅੰਦਰੋਂ ਨਹੀਂ, ਅੰਦਰ ਇਹਦੇ ਕੁਝ ਹੋਰ ਹੈ। ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨੇ ਬੜੇ ਮਿੱਠੇ ਬੋਲ ਬੋਲੇ ਬੇਨਤੀਆਂ ਕੀਤੀਆਂ। ਮੇਰੇ ਪਾਤਸ਼ਾਹ ਜੀ ਨੇ ਇਹਦੇ ਬਚਨਾਂ ਨੂੰ ਸੁਣਿਆ ਤੇ ਮੁਸਕੁਰਾਏ ਕਿ ਇਹ ਵਿਖਾਵੇ ਦੇ ਬਚਨ ਹਨ, ਇਹਦੇ ਅੰਦਰ ਦੀ ਹਕੀਕਤ ਨਹੀਂ। ਫਿਰ ਇਹਨਾਂ ਨੇ ਆਖਿਆ ਜੀ ਪ੍ਰਸ਼ਾਦਾ ਛਕੋ। ਤਾਂ ਹਜ਼ੂਰ ਕਿਰਪਾਲੂ ਜੀ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਛਕਾਂਗੇ, ਪਰ ਪਹਿਲਾਂ ਅਸੀਂ ਆਤਮਕ ਖੁਰਾਕ ਰੂਹ ਦੀ ਤ੍ਰਿਪਤੀ ਦਾ ਜਿਹੜਾ ਪ੍ਰਸ਼ਾਦਾ ਹੈ ਨਾ ਉਹਦਾ ਪਹਿਲਾਂ ਆਹਾਰ ਕਰਾਂਗੇ, ਨਾਮ ਦਾ ਭੋਜਨ। ਹੁਣ ਕਿਰਪਾਲੂ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਰਬਾਬ ਤੇ ਤੁਨਕਾਰ ਵਜੀ ਹੈ, ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਬੜਾ ਪਿਆਰਾ ਬਚਨ ਹੈ, ਬਾਬੇ ਦਾ ਰਬਾਬੀ ਰੱਬ ਆਪ ਭੁੰਨੀ ਤਾਰ ਜੀ ਦੀ, ਨਾਮ ਮਰਦਾਨਾ ਜਾਂ ਗਤਾਰ ਨੇ ਬਹਾਨਾ ਸੀ। ਵਜੀ ਰਬਾਬ, ਹਜ਼ੂਰ ਤਰਸ ਦੇ ਘਰ ਵਿੱਚ ਆਏ ਤੇ ਇਹ ਪਾਵਨ ਅੰਮ੍ਰਿਤ ਬਚਨ ਉਚਾਰਨਾ ਸ਼ੁਰੂ ਕੀਤਾ। ਹੁਣ ਸੱਜਣ ਸੁਣਦਾ ਪਿਆ ਹੈ, ਜਿਵੇਂ ਜਿਵੇਂ ਸੱਜਣ ਨੇ ਸੁਣਿਆ ਤਿਵੇਂ ਤਿਵੇਂ ਅਨੁਭਵ ਕੀਤਾ, ਇਹ ਤਾਂ ਮੇਰੀ ਹਾਲਤ ਦੱਸਦੇ ਪਏ ਨੇ, ਇਹ ਤਾਂ ਬਿਲਕੁਲ ਏਦਾਂ ਜਿਵੇਂ ਇਹਨਾਂ ਨੇ ਮੇਰਾ ਅੰਦਰ ਬੁੱਝ ਲਿਆ ਹੋਵੇ, ਪੜ੍ਹ ਲਿਆ ਹੋਵੇ, ਇਹ ਤਾਂ ਸਾਰੀਆਂ ਗੱਲਾਂ ਮੇਰੀਆਂ ਨੇ। ਧੰਨ ਭਾਈ ਸੱਜਣ, ਗਲਤੀ ਨਾਲ ਵੀ ਆਪਾਂ ਸੱਜਣ ਠੱਗ ਨਾ ਹੁਣ ਕਿਆ ਕਰੀਏ, ਕਿਉਂਕਿ ਉਹ ਮਹਾਨ ਯੋਧਾ ਹੈ, ਸੂਰਮਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਦਾਨੇ ਜੰਗ ਵਿੱਚ ਜਾ ਕੇ ਕੋਈ ਜੰਗ ਕਰੇ, ਇੱਕ ਤਾਣ ਕੇ ਦੁਸ਼ਮਣ ਦਾ ਨੇਜਾ ਤੇ ਵਰਸ਼ਾ ਆਪਣੀ ਛਾਤੀ ਤੇ ਝੱਲ ਲਵੇ ਉਹ ਯੋਧਾ ਹੈ, ਪਰ ਉਹਦੇ ਨਾਲੋਂ ਵੀ ਵੱਡਾ ਯੋਧਾ ਉਹ ਹੈ ਜਿਹੜਾ ਗੁਰੂ ਕੇ ਸ਼ਬਦ ਦੇ ਸਨਮੁਖ ਹੋ ਕੇ ਆਪਣੇ ਸੀਨੇ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਵੇ। ਕਬੀਰ ਸਾਹਿਬ ਜੀ ਦੇ ਸਲੋਕ ਪੜ੍ਹੀਏ ਤਾਂ ਹਜ਼ੂਰ ਨੇ ਫਰਮਾਨ ਕੀਤਾ, ਕਹਿ ਲੱਗੇ ਕਬੀਰ ਚੋਰ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ। ਸੇਲ ਕਹਿੰਦੇ ਨੇ ਨੇਜਾ, ਨੇਜੇ ਦੀ ਚੋਟ ਲੱਗੇ ਤਾਂ ਕੋਈ ਚਾਰ ਸਾਲ ਲੈ ਲਵੇਗਾ, ਪਰ ਅਸਲੀ ਬਹਾਦਰ ਤੇ ਸੂਰਮਾ ਉਹਨੂੰ ਗਿਣੀਏ। ਚੋਰ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਅਸਲੀ ਯੋਧਾ ਉਹ ਜਿਹੜਾ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਦੇ ਉੱਤੇ ਹੰਡਾਵੇ, ਝੱਲ ਲਵੇ। ਇੱਕ ਸਾਖੀ ਸੰਖੇਪ ਵਿੱਚ ਹੀ ਅਰਜ ਕਰਦਿਆਂ, ਤਾਂ ਕਿ ਸਾਨੂੰ ਗੁਰੂ ਕੇ ਸ਼ਬਦ ਦੀ ਪ੍ਰੀਤੀ ਤੇ ਪ੍ਰਤੀਤੀ ਬਣ ਆਵੇ। ਭਾਈ ਸੁਥਰੇ ਸ਼ਾਹ ਜੀ ਉਹ ਹਾਸ ਰਸ ਤਰੀਕੇ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਿਆ ਕਰਦੇ, ਕੌਤਕ ਕਰਦੇ ਕਈ ਕਈ ਤਰ੍ਹਾਂ ਦੇ। ਇੱਕ ਦਿਨ ਭਰੇ ਦੀਵਾਨ ਅੰਦਰ ਆਣ ਕੇ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਸਨ ਉੱਥੇ ਪਿੱਠ ਕਰਕੇ ਬਹਿ ਗਏ। ਸੰਗਤਾਂ ਨੇ ਸ਼ਿਕਾਇਤ ਕੀਤੀ, ਸਤਿਗੁਰੂ ਜੀ ਨੇ ਆਖਿਆ ਸੁਧਰਿਆ ਏਦਾਂ ਬੇਅਦਬੀ ਨਹੀਂ ਕਰੀਦੀ, ਪਿੱਠ ਕਰਕੇ ਨਹੀਂ ਬਹਿਦਾ। ਕਹਿਣ ਲੱਗਾ ਮਹਾਰਾਜ ਮੈਂ ਮਜਬੂਰੀ ਵਿੱਚ ਪਿੱਠ ਕੀਤੀ ਹੈ। ਐਸੀ ਕੀ ਮਜਬੂਰੀ? ਕਹਿਣ ਲੱਗਾ ਜੀ ਜਿਹੜੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਨਾ, ਇਹ ਸ਼ਬਦ ਬਹੁਤ ਵੱਟ ਵੱਟ ਕੇ ਮੇਰੇ ਮੂੰਹ ਤੇ ਚਪੇੜਾਂ ਵੱਜ ਰਹੀਆਂ ਨੇ। ਗੁਰਬਾਣੀ ਦੇ ਸ਼ਬਦ ਸਿੱਖਿਆ, ਕਿਉਂਕਿ ਕਿਆ ਗੁਰ ਕਰੈ ਕਿਆ ਗੁਰ ਕਹੈ ਕਰੈ ਹਮ ਕਹਾਂ। ਗੁਰੂ ਕੀ ਕਹਿੰਦਾ ਤੇ ਮੈਂ ਕੀ ਕਰਦਾ? ਜਦੋਂ ਮੈਂ ਬਾਣੀ ਸੁਣਦਾ ਤਾਂ ਮੈਨੂੰ ਵੱਜਦੀਆਂ ਨੇ ਚਪੇੜਾਂ, ਮੇਰੇ ਕੋਲੋਂ ਖਾਧੀਆਂ ਨਹੀਂ ਜਾਂਦੀਆਂ, ਜਰੀਆਂ ਨਹੀਂ ਜਾਂਦੀਆਂ। ਤਾਂ ਹਜ਼ੂਰ ਨੇ ਆਖਿਆ ਬਾਕੀ ਸੰਗਤ ਇੰਨੇ ਸਰੀਰ ਜੁੜੇ ਨੇ, ਮੈਨੂੰ ਖਿਮਾ ਕਰਨਾ ਇਤਿਹਾਸ ਦੀ ਵਾਰਤਾ। ਭਾਈ ਸੁਤਰੇ ਸ਼ਾਹ ਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ, ਇਹ ਤਾਂ ਬਸ਼ਰਮਾ ਦੀ ਨਿਆਈ, ਰੋਜ਼ ਨਾਲੇ ਸ਼ਬਦ ਸੁਣੀ ਜਾਂਦੇ ਨੇ, ਚਪੇੜਾਂ ਖਾਈ ਜਾਂਦੇ ਨੇ, ਨਾਲੇ ਜੀਵਨ ਵਿੱਚ ਸੁਧਾਰ ਕੋਈ ਨਹੀਂ ਲਿਆਉਂਦੇ। ਇਹ ਸਾਡੇ ਤੇ ਢੁਕਦੀ ਹੈ ਜੀ ਗੱਲ। ਅਸੀਂ ਅਖੰਡ ਪਾਠ ਕਰਵਾਉਂਦੇ ਹਾਂ, ਹੋ ਸਕਦਾ ਕਿਸੇ ਮੇਰੇ ਵਰਗੇ ਨੇ ਜ਼ਿੰਦਗੀ ਵਿੱਚ ਸੈਂਕੜੇ ਅਖੰਡ ਪਾਠ ਕੀਤੇ ਹੋਣ, ਹੋ ਸਕਦਾ ਕਿ ਕਿਸੇ ਨੇ ਮਾਇਆਧਾਰੀ ਆਦਮੀ ਨੇ ਸੈਂਕੜੇ ਅਖੰਡ ਪਾਠ ਕਰਵਾਏ ਹੋਣ। ਧੰਨ ਭਾਗ ਕੋਈ ਹਰਜ ਨਹੀਂ, ਨਾ ਬਾਣੀ ਪੜ੍ਹਨ ਵਿੱਚ ਨਾ ਅਖੰਡ ਪਾਠ ਸਾਹਿਬ ਕਰਵਾਉਣ ਵਿੱਚ ਕੋਈ ਹਰਜ ਨਹੀਂ, ਪਰ ਸਾਹ ਸੰਗਤ ਜੀ ਆਪਣੇ ਆਪ ਨੂੰ ਭਾਈ ਸੱਜਣ ਦੇ ਸਾਹਮਣੇ ਰੱਖ ਕੇ ਵੇਖੋ। ਧੰਨ ਭਾਈ ਸੱਜਣ ਜੀ, ਤੁਸੀਂ ਧੰਨ ਹੋ, ਤੁਹਾਡੇ ਚਰਨਾਂ ਤੇ ਕਰੋੜਾਂ ਕਰੋੜਾਂ ਵਾਰ ਨਮਸਕਾਰਾਂ। ਉਹ ਗੁਰੂ ਕਿਹਾ ਯੋਧਿਆ, ਤੂੰ ਇੱਕ ਸ਼ਬਦ ਸੁਣਿਆ ਤੇਰਾ ਜੀਵਨ ਮੁਕੰਮਲ ਬਦਲ ਗਿਆ, ਅਸੀਂ ਸਾਰੀ ਸਾਰੀ ਉਮਰ ਬਾਣੀ ਪੜ੍ਹ ਛੱਡੀ, ਸਾਡੇ ਉੱਤੇ ਭੋਰਾ ਵੀ ਅਸਰ ਨਹੀਂ ਹੋਇਆ। ਜਿਵੇਂ ਪੱਥਰ ਤੇ ਪਾਣੀ ਪੈਂਦਾ ਹੈ ਨਾ, ਕੋਈ ਅਸਰ ਨਹੀਂ ਹੁੰਦਾ, ਉਸੇ ਤਰ੍ਹਾਂ ਸਾਡਾ ਮਨ ਹੈ, ਸਾਡਾ ਮਨ ਵੀ ਉਸ ਪੱਥਰ ਦੀ ਤਰ੍ਹਾਂ ਕਠੋਰ। ਧੰਨ ਭਾਈ ਸੱਜਣ, ਧੰਨ ਹੈ ਉਹ ਗੁਰਮੁਖ ਯੋਧਾ ਜਿਹਨੇ ਇੱਕ ਸ਼ਬਦ ਦੇ ਨਾਲ ਜੀਵਨ ਬਦਲ ਲਿਆ। ਹੁਣ ਜਿਵੇਂ ਜਿਵੇਂ ਮੇਰੇ ਪਾਤਸ਼ਾਹ ਜੀ ਬਾਣੀ ਉਚਾਰਦੇ, ਸੱਜਣ ਦਾ ਅੰਦਰ ਢਲ ਗਿਆ, ਤੇ ਕਿਵੇਂ ਢਲਿਆ ਹੈ, ਆਓ ਮੇਰੇ ਪਾਤਸ਼ਾਹ ਜੀ ਦੇ ਪਿਆਰੇ ਅੰਮ੍ਰਿਤ ਬਚਨਾਂ ਦੇ ਚੋਂ ਭਾਈ ਸੱਜਣ ਜੀ, ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਕਿਰਪਾਲੂ ਜੀ ਦੀ ਮਿਹਰ ਜਿਹੜੀ ਉਹਦੇ ਤੇ ਵਰਤੀ, ਉਹਦੇ ਦਰਸ਼ਨ ਕਰੀਏ ਜੀ।
ਜਲ ਕਾਹਾ ਚਿਲਕਣਾ ਕੋਟਮ ਕਾਲੜੇ ਮਾਸ।
ਉੱਜਲ ਦਾ ਅਰਥ ਹੁੰਦਾ ਹੈ ਉੱਜਲਾ, ਚਮਕੀਲਾ। ਕਹਿਹਾ ਇੱਕ ਧਾਤੂ ਦਾ ਨਾਮ ਹੈ, ਬਣਦੀ ਤਾਂ ਤਾਂਬੇ ਤੋਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਦੂਸਰੀ ਵਾਰ ਵਿੱਚ ਇਹਦਾ ਜ਼ਿਕਰ ਕੀਤਾ। ਕਹਿਣ ਲੱਗੇ ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਭੰਗਾਰ ਭਲੋਈ। ਕਹਿਣ ਲੱਗੇ ਉਹ ਤਾਂਬਾ ਹੈ, ਉਹਦੇ ਵਿੱਚ ਜੇ ਭੰਗਾਰ ਮਿਲਾ ਦਈਏ ਵਾਹਿਗੁਰੂ, ਜੇ ਉਹਦੇ ਵਿੱਚ ਸੀਸਾ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਲਿੱਡ, ਤਾਂ ਉਹ ਭੰਗਾਰ ਪਰਥ ਬਣ ਜਾਂਦਾ, ਜੇ ਜਿਸਤ ਮਿਲਾ ਦਈਏ ਤਾਂ ਤਾਂਬਾ ਬਣ ਜਾਂਦਾ ਹੈ, ਤੇ ਜੇ ਤਾਂਬੇ ਦੇ ਵਿੱਚ ਜੇ ਜਿਸਤ ਮਿਲਾ ਦਈਏ ਤਾਂ ਪਿੱਤਲ ਬਣ ਜਾਂਦਾ ਹੈ, ਤੇ ਜੇ ਉਸੇ ਤਾਂਬੇ ਦੇ ਵਿੱਚ ਕਲੀ, ਜਿਹੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸਨ ਭਾਂਡਿਆਂ ਨੂੰ ਕਲੀ ਕਰਾਉਂਦੇ ਸਨ ਅੰਦਰ ਸਿਲਵਰ ਕੋਟਿੰਗ, ਉਹ ਕਲੀ ਉਹ ਧਾਤੂ ਜੇ ਮਿਲਾ ਦਈਏ ਤਾਂ ਕਹਿਹਾ ਬਣ ਜਾਂਦਾ, ਕੰਸਾ। ਅੱਜ ਕੱਲ੍ਹ ਤਾਂ ਜੇ ਕਿਸੇ ਦੇ ਘਰ ਹੋਣਗੇ ਵੀ ਬਰਤਨ, ਤਾਂ ਉਹ ਕੇਵਲ ਸੰਭਾਲੇ ਪਏ ਹੋਣਗੇ ਸ਼ੋ ਪੀਸ ਦੀ ਤਰ੍ਹਾਂ, ਵਰਤੋਂ ਨਹੀਂ ਨਾ ਰਹਿ ਗਈ। ਕਹਿਆਂ ਦੇ ਭਾਂਡੇ ਨੂੰ ਜਦੋਂ ਮਾਈਆਂ ਸਾਡੀਆਂ ਮਾਵਾਂ ਦਾਦੀਆਂ ਉਹ ਧੋਣੀਆਂ ਸਨ, ਉਹ ਬਾਹਰੋਂ ਵੇਖਣ ਨੂੰ ਚਮਕਣ ਲੱਗ ਪੈਂਦਾ ਸੀ ਵੀ ਬੜਾ ਸਾਫ਼ ਬੜਾ ਉੱਜਲਾ ਚਮਕ ਰਿਹਾ ਹੈ, ਪਰ ਜੇ ਉਹਨੂੰ ਫੇਰ ਚੰਗੀ ਤਰ੍ਹਾਂ ਘਸਾਈਏ ਤਾਂ ਕਾਲਖ ਉਹਦੇ ਅੰਦਰੋਂ ਨਿਕਲ ਆਉਂਦੀ ਸੀ, ਕਿਉਂਕਿ ਉਹ ਬਾਹਰੋਂ ਨਹੀਂ ਸੀ ਨਿਕਲਦੀ, ਉਸ ਧਾਤੂ ਦੇ ਅੰਦਰੋਂ ਹੀ ਨਿਕਲਦੀ ਸੀ। ਤੋ ਕਹਿਣ ਲੱਗੇ ਜਿਹੜਾ ਕਹਿਣ ਦਾ ਭਾਂਡਾ ਹੈ ਬਾਹਰੋਂ ਚਿਲਕਣਾ ਹੈ, ਚਮਕਦਾਰ ਹੈ, ਪਰ ਜੇ ਉਹਨੂੰ ਘੋਟ ਮਰਗੜੀਏ ਤਾਂ ਉਹਦੇ ਅੰਦਰੋਂ ਕਾਲੇ ਰੰਗ ਦੀ ਸਵਾ ਕਾਲਖ ਜਿਹੜੀ ਮਸ ਹੈ ਉਹ ਨਿਕਲ ਆਉਂਦੀ ਹੈ ਜੀ।
ਧੋਤਿਆ ਝੂਠ ਨਾ ਉਤਰਾ ਜੇ ਸੌ ਧੋਵਾ ਤੇ ਸੌ।
ਇਹਨੂੰ ਕਿੰਨੀ ਵਾਰ ਮਰਜ਼ੀ ਧੋ ਲਓ, ਇਹਦੇ ਅੰਦਰ ਦੀ ਕਾਲਖ ਕਦੇ ਮੁੱਕਣੀ ਨਹੀਂ। ਜੇ ਸੈਂਕੜੇ ਵਾਰ ਵੀ ਧੋ ਲਈਏ ਨਾ ਤਦ ਵੀ ਇਹਦੇ ਅੰਦਰ ਦੀ ਕਾਲਖ ਮੁੱਕਣੀ ਨਹੀਂ, ਕਿਉਂਕਿ ਉਹ ਇਹਦੀ ਬੁਨਿਆਦ ਹੈ, ਉਹ ਇਹਦੇ ਅੰਦਰ ਵਸੀ ਹੋਈ ਹੈ। ਹੁਣ ਕਹਿਣ ਦਾ ਭਾਂਡਾ ਤਾਂ ਕੇਵਲ ਉਦਾਹਰਣ ਹੈ, ਅਸਲ ਦੇ ਵਿੱਚ ਸਤਿਗੁਰਾਂ ਨੇ ਗੱਲ ਕੀਤੀ ਹੈ ਸਾਡੀ ਆ ਸਰੀਰ ਰੂਪੀ ਭਾਂਡੇ ਦੀ, ਸਾਡੇ ਮਨ ਰੂਪੀ ਭਾਂਡੇ ਦੀ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬਾਹਰੋਂ ਬਾਹਰੋਂ ਜਿੰਨਾ ਮਰਜ਼ੀ ਧੋ ਲਓ, ਸ਼ਿੰਗਾਰ ਲਓ, ਤੇ ਵੇਖਣ ਨੂੰ ਲੱਗਦਾ ਵੀ ਹੈ ਵੀ ਬੜਾ ਸਾਫ਼ ਹੋ ਗਿਆ, ਬਹੁਤ ਪਰਸਨੈਲਿਟੀ ਹੈ, ਬੜਾ ਧਾਰਮਿਕ ਸ਼ਖਸੀਅਤ ਦਾ ਮਾਲਕ ਹੈ, ਇਹਨਾਂ ਦਾ ਜੀਵਨ ਬਾਹਰੋਂ ਵੇਖਣ ਨੂੰ ਇਉਂ ਲੱਗੇਗਾ ਇਹਦੇ ਜਿੱਦਾਂ ਤਾਂ ਕੋਈ ਭਲਾ ਆਦਮੀ ਹੋਣਾ ਹੀ ਨਹੀਂ। ਪਰ ਦਾਤਾ ਜੀ ਕਹਿੰਦੇ ਨੇ ਇਨਸਾਨ ਦਾ ਹਾਲ ਇਹ ਹੈ کے جدو ماڑی جی کسے بنیو رگڑ لا کے تاں دیکھو اے دے اندروں کالخ اپنے آپ ہی پرگٹ ہو جائے گی۔ نمرتا دے وچ ارداس کرنی چاہی دی ہے، اپاں بچن پڑھ دیا نا، کرپا کرو دین کے داتے، میرا گن اوگن نام بچارو کوئی، ماٹی کا کیا تو پہ سوامی، مانس کی گت اہی، توتیاں جھوٹ نہ اترے جے سو تو وانتس۔ اوگنی بھرپور ہے گن پی وسے نال، توتیاں جھوٹ نہ اترے، اے دے بنیاد دے اندر پاپ اندر لکیا پیا جنم جنم کی، اس من کو مل لگی۔ میرے داتا جی کہنے لگے باروں باروں ویکھن سچا لگدا صاف لگدا، پر اندر اے دے کالخ وسی ہوئی ہے ٹکی ہوئی ہے، جویں ماڑا جیا رگڑیے اس سے ویلے کالخ اندروں پرگٹ ہو جاندی ہے۔
سجن سی نال میں چل دیا نال چلانا،
سجن نام رکھیا سی نا، سجن بڑا سونا نام ہے۔ داتا جی کہن لگے سجن کون ہوندا ہے؟ سجن او ہوندا ہے جڑا ساتھ نبھاوے، جڑا سدا ساتھ نبھاوے، دکھ ہوگے تاں وی ساتھ نبھاوے، سکھ ہوگے تاں تاں سارے نبھاوندے نے۔ کہن لگے سجن او ہے جڑا سدا انگ سنگ رہے، نال رہے، موڈے نہ موڈا ڈا کے ہر تھان تے جو سہایتا کرن والا ہوگے۔
جتھا لکھا منگیا تتھا کھڑے دسانا،
جتے رب دے حضور لیکھا منگیا جانا ہے نا، سانو ایک لیکھا ہی ہے، پتا نہیں کیڑا دھرم راج تے کیڑا لیکھا۔ ساسنگ جی اج اسی زندگی نو مان دے تے ہنڈاؤندے پئے ہاں آنند وچ، موت ایک پردہ ہے، جنہ چر اس پردے دے باہر کھڑے ہاں اندر والی گل ساڈے لئی جھوٹ ہے، پر کھما کرنا جدن موت دا پردہ لنگ کے اگے جاواں گے اندر والا سب کچھ سچ ہو جائے گا تے باہر والی زندگی جھوٹ ہو جاوے گی۔ جنہ چر زندگی ہے سپنے دی نیائی اے زندگی سچ ہے، تے جدن اے سپنا ٹوٹ جاوے گا اودن پوری طرح جھوٹ ہو جاوے گی۔ میرے داتا جی نے آخیا لیکھا رب منگیسیا بیٹھا کڈ وہی۔ کوئی کہندا ہے اگے کسے نے ویکھیا ہے؟ ہاں ویکھیا ہے۔ کی گرو نانک صاحب جی نے اگا ویکھیا نہیں؟ کی بھگت کبیر صاحب جی نے، بابا فرید صاحب جی نے اگلا پاسا زندگی تو بعد والا حال ویکھیا نہیں؟ ویکھیا ہے، گواہی دتی ہے، پر ساڈا بئیمان من اونوں منن واسطے تیار نہیں۔ سچے پاتشاہ جی کہندے نے جتھے لیکھا منگیا جانا ہے اس لوک وچ وی تے پرلوک وچ وی، اوتھے جیڑا تیرے نال کھڑا دسے گا او اصل وچ تیرا سجن ہے۔ تن شری گرو گرنتھ صاحب مہاراج جی دے پاون انگ 700 اوپر گریب نواز نے ایک پاون بچن گرو ارجن صاحب جی نے بخشش کیتا، کوئی ورلا پرکھ جاندا ہے کہ اس جگت دے وچ کون اصلی سجن ہے؟ کوئی جانے کون ایہاں جگ میت، جس ہوئے کرپال سوئی بد بوجھے تاکہ نرمل ریت۔ انہاں دا جیون بدل جاندا، پھر مات پتا بنتا سوت بند اشٹ میت اور پائی، پورب جنم کے ملے سنجوگی انت کو نہ سہائی۔ اے تیرے سجن نہیں، یہ تا پوربلے جنماں دے سنجوگی نے۔ پھر داتا جی کہندے نے مکت مال کنک لال ہیرا من رنجن کی مایا، ہا ہا کرت بہانی اودے تا میں سنتوخ نہ پایا، نہ تن دولت وچوں نہ رشتے داراں وچوں نہ پد پدوی دے وچوں اینا دے وچوں کسے نے تیرے نال نہیں نبھنا، جن نال نبھنا ہے وہ ہے پرمیشر دا اکال پرخ جی دا نام، وہ ہے سادھ سنگت، وہ ہے گرسکھاں دا پیاریاں دا سنگ، وہ ہے پیارے سدگرو جی دی امرتمئی بانی۔ وہ سجنا تو کیڑی دولت کیڑی مایا دے چکر چ پیا ہویا ہے، اینے نال نہیں نبھنا، نال نبھن والی دولت دولت جاوید باشد بندگی بندگی کن بندگی کن بندگی اونوں اکتر کرن دے یتن وچ لگ اے پیارے بچن میرے داتا جی نے کرپا کر کے بھائی سجن دیاں اکھاں اندر والیاں گیان چکشو او کھول دیتے اینا بچنا دے دوارا رہا بسرام دے کے کرپا کیتی اگے فرمان کیتا ہے
کوٹھے منڈپ ماڑیا پاس ہو چتویا
جویں کوٹھے منڈپ ماڑیاں جڑیاں کوٹھیاں نے بلڈنگاں نے باہروں باہروں بڑا سونا پینٹ ہویا ہوئے بہت سندر ڈیزائننگ ہوئے ویکھن بہت جے چنگا لگدا ہوئے میرے پادشاہ جی کہندے نے باہروں چت وی ہوئی بہت سونی لگدی ہے
ٹٹھیا کام نہ آونی وچ سکھنی آہا
پر جدوں او اندروں سکھنی ہوئے خالی ہوئے سام سنبھال کوئی نہ کرے تاں بہتا چر تاں مکان کڈدا نہیں ہے پر جے او دے وچ کوئی وسدا نہ ہوئے تاں او بہت چھیتی ختم ہو جاندا جڑے مکان وچ وسدے ہوئیے او تاں تھوڑا ہنڈدا ہے پر جی دے وچ کوئی وسدا نہ ہوئے اندروں خالی ہوئے او ٹٹ جاندا تے ٹٹھیا ہویا کسے وی کام نہیں آوندا اونوں کھوڑا کہندے نے اے ساڈی دے اے ایک مکان ہے جے اے دے اندر شبھ گن وسدے نے تاں اے سوبھنیک ہے باہروں باہروں جنہ مرضی شنگار لیے جے اندر شبھ گناں دا واسا نہیں میرے داتا جی کہندے ٹہ تاں اینے ایک دن جانا ہے پر چیتا رکھی پھر اے دا رب دے گھر مل کوئی نہیں پینا پھر اے دی قیمت کوئی نہیں پینی اے دی قدر کوئی نہیں پینی اے منکھا دے ہی نسفل چلی جاندی ہے
بگا بگے کپوڑے تیرتھ منج وسانا
بگا کہندے نے بگلا ہن بگلے دے پنکھ او دے کھمب سفید نے ویکھن نوں بڑا پیارا لگدا کہ بڑا چنگا ہے پر جدوں او دی کرنی ول وینے آں تاں او دے نال نفرت ہو جاندی ہے کرنی ول ویکھیے نفرت ہو جائے گی جے او دے باہرلے شریر ول ویکھو تے پیارا ہی بڑا لگے گا کرنی او دی ڈڈیاں مچھیاں کیڑے مکوڑیاں نوں کھانا تے اوناں نوں جدوں سبوتے لنگا جاندا ہے پھر چنگا نہیں لگدا ایویں جیڑا دھارمک پرش باہروں باہروں دھرم دا پہراوا پا کے لوکاں نوں وکھاؤندا ہے پر واہگرو بخش لوے او دی کرنی بڑی ماڑی ہے اندر او دے اوگناں تے پاپاں دے ٹھیراں دے ٹھیر لگے نے کہتے او کہتی سنی رہت کو خوشی نہ آئیو اندر او دے کرنی نہیں رہت نہیں کمائی نہیں باہروں باہروں پہراوا ہے میرے داتا جی بگلے دے نال تسبیح دے کے کہندے نے او بگا ہے تے تیر تھان دے کنڈے دے اتے واسدا تے ویکھن نوں سونا بڑا لگدا ہے
کوٹ کوٹ جیا کھاونے بگے نا کہے انا
او دی کرنی اے ہے کہ کوٹ کوٹ کے جیاں نوں کھاندا ہے جے رت لگے کپڑے جاما ہوئے پلیت جو رت پی وہ مانسا تن کیوں نرمل چیت اے حال ہے میرے پادشاہ جی نے کیول برامن تے کاجی تے جوگی نو نہیں بلکہ سانو ہی اے حکم لایا ہے سا سنگ جی جس ویلے حضور کہندے نے او کٹ کٹ جیاں نو کھاندا پیا پرایا حق ماردا پیا پاپ کماؤندا پیا حضور سچے پادشاہ جی کہندے نے او بگا نہیں اخواؤندا پھر او دھارمک پرش رب دے گھر وچ سوبھا نہیں پاوے گا اردو دے ادیب دے بڑے پیارے بول یاد آئے کہن لگا دھرم دی بدنامی دا کارن کوئی دھرم دے ورودی بندے کدی وی نہیں ہوندے دھرم دی بدنامی دا اصلی کارن او لوک ہوندے نے جنہاں دا پہراوا تاں دھرم والا ہے پر کرتوتاں انہاں دیاں دھرم تو ساریاں ہی الٹ ہن خدا کے بندوں کو دیکھ کر خدا سے منکر ہوتی ہے دنیا کہ جس کے بندے ایسے ہیں وہ خدا کیسا ہوگا سدگرو سانو کرنی بخشو داتا جی سانو اپنی رہت دے وچ کرپا کر کے لے آؤ
ਕੋਮਲ ਰੁਖ ਸਰੀਰ ਮੈਂ ਜਨ ਦੇਖ ਭੁਲੰਨ।
ਇਹ ਸਰੀਰ ਸਿਮਲ ਦੇ ਰੁੱਖ ਵਰਗਾ ਹੋ ਗਿਆ। ਸਿਮਲ ਦਾ ਰੁੱਖ ਨਾ ਉਹਦੀ ਛਾਂ, ਨਾ ਉਹਦੇ ਫੁੱਲ, ਨਾ ਉਹਦੇ ਫਲ ਤੇ ਨਾ ਹੀ ਉਹਦਾ ਬਾਲਣ ਕਿਸੇ ਵੀ ਕੰਮ ਦਾ ਨਹੀਂ। ਇਹ ਸਰੀਰ ਇੰਨਾ ਸਵਾਰਥੀ, ਆਪਣੇ ਲਈ ਜਿਉਂਦਾ, ਆਪਣੇ ਲਈ ਸਭ ਕੁਝ ਕਰਦਾ। ਮੇਰੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿੰਦੇ ਇਹ ਸਿਮਲ ਵਰਗਾ ਹੈ। ਤੇ ਜਿਵੇਂ ਮੈਜਲ ਕਹਿੰਦੇ ਨੇ ਤੋਤੇ ਨੂੰ, ਤੋਤੇ ਦੂਰੋਂ ਉੱਡ ਕੇ ਆਏ ਵੀ ਇਹ ਰੁੱਖ ਬੜਾ ਸੋਹਣਾ। ਕੋਈ ਸ਼ਰਧਾਲੂ ਆਏ ਨੇ, ਇਹ ਬੜੇ ਬਾਣੀ ਪੜ੍ਹਨ ਵਾਲੇ ਗੁਰਮੁਖ ਹੋਣਗੇ, ਇਹ ਬੜੀ ਸੇਵਾ ਕਰਨ ਵਾਲੇ, ਜਿਵੇਂ ਸੱਜਣ ਕੋਲ ਜਾਂਦੇ ਸਨ, ਇਹ ਬੜਾ ਭਲਾ ਬੰਦਾ ਹੈ, ਇਹ ਤਾਂ ਬੜੇ ਲੰਗਰ ਲਾਉਂਦਾ ਹੈ, ਇਹ ਤਾਂ ਬੜੀ ਸੇਵਾ ਕਰਦਾ ਹੈ। ਪਰ ਪਤਾ ਨਹੀਂ ਸੀ ਅੰਦਰ ਕੀ ਹੋ ਰਿਹਾ। ਉਹ ਆਉਂਦੇ ਨੇ ਪਰ ਉਸ ਸਿਮਲ ਦੇ ਕੋਲ ਆ ਕੇ ਉਹ ਦੁੱਖ ਪਾਉਂਦੇ ਨੇ, ਸੁੱਖ ਨਹੀਂ ਮਿਲਦਾ ਹੈ।
ਇਹ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਹਨ।
ਇਹੋ ਜਿਹੇ ਗੁਣ ਸਿਮਲ ਦੇ ਰੁੱਖ ਦੀ ਤਰ੍ਹਾਂ ਹੀ ਮੇਰਾ ਸਰੀਰ ਹੈ। ਜਿਵੇਂ ਸਿਮਲ ਦਾ ਰੁੱਖ ਬੇਕਾਰ ਹੈ, ਜਿਹੜਾ ਉਹਨੂੰ ਵੇਖ ਕੇ ਤੋਤੇ ਆਉਂਦੇ ਨੇ, ਉਹਦੇ ਫਲ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਰੂੰ ਜਿਹਾ ਭਰਿਆ ਹੋਇਆ, ਉਹਦੇ ਚ ਚੁੰਝ ਮਾਰਦੇ ਨੇ, ਚੁੰਝ ਫਸ ਜਾਂਦੀ ਹੈ, ਫਿਰ ਨਿਕਲਦੀ ਨਹੀਂ। ਉਹ ਵਿਚਾਰੇ ਤੜਫ ਤੜਫ ਕੇ ਸਿਮਲ ਦੇ ਰੁੱਖ ਤੇ ਹੀ ਮਰ ਜਾਂਦੇ ਨੇ। ਇਸੇ ਤਰ੍ਹਾਂ ਬਾਹਰੋਂ ਧਾਰਮਿਕ ਬਾਣਾ ਤੇ ਅੰਦਰ ਮੇਰੇ ਪਾਪ ਭਰਿਆ ਪਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਤੋਤੇ ਵਰਗਾ ਹੀ ਇਸ ਇਨਸਾਨ ਦਾ ਹਾਲ ਹੋ ਚੁੱਕਾ ਹੈ।
ਅੰਦਲਾ ਭਾਰ ਉਠਾਇਆ ਡੂਗਰ ਵਾਟ ਬਹੁਤ।
ਮੈਂ ਅੰਧਲੇ ਨੇ ਆਪਣੇ ਸਿਰ ਤੇ ਪੰਡ ਚੁੱਕੀ ਹੈ, ਪਾਪਾਂ ਦੀ ਪੰਡ। ਤੇ ਅੰਧਾ ਕਿਉਂ ਆ? ਕਿਉਂਕਿ ਗਿਆਨ ਚਕਸ਼ੂ ਨਹੀਂ, ਆਪਣੇ ਆਪੇ ਦਾ ਗਿਆਨ ਨਹੀਂ, ਸਵੈ ਗਿਆਨ ਹੀ ਨਹੀਂ, ਸਵੈ ਪੜਚੋਲ ਹੀ ਨਹੀਂ, ਆਤਮ ਗਿਆਨ ਨਹੀਂ, ਅੰਧਾ ਹਾਂ। ਤੇ ਪਾਪਾਂ ਦੀ ਬੜੀ ਭਾਰੀ ਪੰਡ ਚੁੱਕੀ ਹੈ, ਤੇ ਜਿਹੜੇ ਰਸਤੇ ਤੇ ਚੱਲਦਾ ਪਿਆ ਇਹ ਰਸਤਾ ਬੜਾ ਬਿਖੜਾ ਹੈ, ਇਹ ਡੂੰਗਰ ਵਾਟ ਹੈ, ਪਹਾੜ ਨੇ, ਖਾਈਆਂ ਨੇ, ਬੜਾ ਉੱਚਾ ਨੀਵਾਂ ਰਸਤਾ ਹੈ ਜੀ।
ਅੱਖੀ ਲੋੜੀ ਨਾਲ ਹਾਉ ਚੜ ਲੰਘਾ ਕਿੱਤ।
ਨੇਤਰਾਂ ਤੋਂ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ, ਤੇ ਜਦੋਂ ਅੱਗੇ ਪਹਾੜ ਆਉਂਦਾ, ਖਾਈ ਆਉਂਦੀ ਹੈ, ਮੈਂ ਕਿਵੇਂ ਲੰਘ ਜਾਵਾਂ, ਕਿਵੇਂ ਚੜ ਜਾਵਾਂ, ਕਿਵੇਂ ਪਾਰ ਕਰ ਜਾਵਾਂਗਾ? ਇਹ ਸਾਡਾ ਹਾਲ ਹੈ ਕਿ ਸਾਡੇ ਕੋਲ ਆਤਮ ਗਿਆਨ ਨਹੀਂ। ਗਿਆਨ, ਦੁਨਿਆਵੀ ਗਿਆਨ ਜਿਹੜਾ ਹੈ ਨਾ, ਇਹ ਅਗਿਆਨ ਨਾਲੋਂ ਵੀ ਭੈੜਾ ਬਣ ਜਾਂਦਾ ਹੈ ਜਦੋਂ ਆਤਮ ਗਿਆਨ ਨਾ ਹੋਵੇ। ਇਹ ਇਵੇਂ ਹੋ ਜਾਂਦਾ ਜਿਵੇਂ ਕਿਸੇ ਛੋਟੇ ਬੱਚੇ ਦੇ ਹੱਥ ਵਿੱਚ ਬੰਦੂਕ ਪਕੜਾ ਦਿਓ, ਉਹ ਖਤਰਨਾਕ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਾਡਾ ਹਾਲ ਹੈ। ਸਤਿਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਦੇ ਹਨ।
ਚੱਕਰਿਆ ਚੰਗਿਆਈਆ ਅਵਰ ਸਿਆਣਪ ਕਿੱਤ।
ਸੰਸਾਰ ਦੀਆਂ ਚਾਕਰੀਆਂ ਕਰਨੀਆਂ, ਦੁਨੀਆਂਦਾਰੀ ਦੀਆਂ, ਤੇ ਹੋਰ ਹੋਰ ਸਿਆਣਪਾਂ, ਆਪਣੇ ਆਪ ਨੂੰ ਚਲਾਕ ਸਿੱਧ ਕਰਨਾ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੇ ਜਿੱਤ।
ਦੁਨਿਆਵੀ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਉਹ ਸੱਜਣਾ, ਨਾਮ ਨੂੰ ਸੰਭਾਲ, ਨਾਮ ਨਾਲ ਨਿਭੇਗਾ। ਭਾਈ ਸੱਜਣ ਨੇ ਗੁਰੂ ਨਾਨਕ ਜੀ ਦਾ ਇਹ ਸ਼ਬਦ ਬਾਣ ਆਪਣੇ ਸੀਨੇ ਤੇ ਸਹਾਰਿਆ। ਧੰਨ ਹੈ ਭਾਈ ਸੱਜਣ, ਪੂਜਣ ਯੋਗ ਹੈ ਭਾਈ ਸੱਜਣ। ਸਾਧ ਸੰਗਤ ਜੀ, ਠੱਗ ਨਾ ਕਹੀਏ, ਠੱਗ ਤਾਂ ਅਸੀਂ ਹਾਂ, ਉਹ ਤੇ ਮਹਾਂਪੁਰਖ ਹੈ, ਉਹ ਤੇ ਬ੍ਰਹਮ ਗਿਆਨੀ ਹੈ, ਤਤ ਬੇਤਾ ਹੈ। ਸੋ ਲੜੀਵਾਰ ਰੂਪ ਦੇ ਵਿੱਚ ਜੋ ਗੁਰਬਾਣੀ ਦੀ ਅੰਮ੍ਰਿਤ ਕਥਾ ਦਾ ਪ੍ਰਵਾਹ ਇਸ ਵੇਲੇ ਚੱਲ ਰਿਹਾ ਹੈ, ਉਹਦੇ ਵੀ ਦਰਸ਼ਨ ਦੀਦਾਰ ਗੁਰੂ ਕਿਰਪਾ ਨਾਲ ਆਓ। ਸੰਖੇਪ ਜੈ ਸ਼ਬਦੀ ਅਰਥਾਂ ਦੁਆਰਾ ਕਰੀਏ। ਇੱਕ ਵਾਰ ਫਿਰ ਸਾਰੀ ਸੰਗਤ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਬਿਲਾਵਲ ਮਹੱਲਾ ਪੰਜਵਾ।
ਰਾਗ ਬਿਲਾਵਲ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਸੱਚ ਸਿਰਜਣ ਹਾਰੇ ਸਮਰੱਥ ਸਤਿਗੁਰੂ, ਇਹ ਪਾਵਨ ਅੰਮ੍ਰਿਤ ਬਚਨ ਜੋ ਬਖਸ਼ਿਸ਼ ਕਰ ਰਹੇ ਨੇ, ਇਹ ਸਾਰੇ ਸਿੱਖ ਪੰਥ ਦੇ ਅੰਦਰ। ਮੈਂ ਕਹਿੰਦਾ ਜੀ, ਅਨਪੜ੍ਹ ਜਿਹੜਾ ਹੋਵੇ ਨਾ, ਜਿਹੜਾ ਕਹਿੰਦਾ ਜੀ ਮੈਨੂੰ ਪੜ੍ਹਨਾ ਨਹੀਂ ਆਉਂਦਾ, ਉਹਨਾਂ ਨੂੰ ਵੀ ਜ਼ਬਾਨੀ ਕੰਠ ਹੈ, ਛੋਟੇ ਬੱਚਿਆਂ ਨੂੰ ਵੀ ਕੰਠ ਹੈ, ਹਰ ਕਿਸੇ ਨੂੰ ਕੰਠ ਹੈ। ਸ਼ਬਦੀ ਅਰਥਾਂ ਦੇ ਨਾਲ ਆਪਾਂ ਜ਼ਰੂਰ ਹਜ਼ੂਰ ਦੇ ਇਸ ਬਚਨ ਦਾ ਪਾਠ ਧਿਆਨ ਪੂਰਵਕ ਸ਼ਰਵਣ ਕਰੀਏ।
ਤਾਤੀ ਵਾਓ ਗਏ ਪਾਰ ਬ੍ਰਹਮ ਸਰਣਾਈ।
ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਵਿੱਚ ਜਿਹੜਾ ਚਲਾ ਜਾਂਦਾ ਹੈ, ਸਮਰੱਥ ਅਕਾਲ ਪੁਰਖ ਉਹਨੂੰ ਤੱਤੀ ਵਾਹ ਨਹੀਂ ਲੱਗਣ ਹੁੰਦਾ। ਆਪਣੇ ਆ ਸੇਵਕਾਂ ਦੀ ਉਹ ਲਾਜ ਰੱਖਦਾ ਹੈ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਜਿਵੇਂ ਮਾਂ ਆਪਣੇ ਛੋਟੇ ਜਿਹੇ ਬੱਚੇ ਦੀ ਸੰਭਾਲ ਕਰਦੀ ਹੈ।
ਜੋ ਗੁਰਦ ਹਮਾਰਾ ਰਾਮਕਾਰ ਦੁੱਖ ਲਗਾ ਨਾ ਪਾਈ।
ਵਾਹਿਗੁਰੂ ਜੀ ਦੇ ਨਾਮ ਦੀ ਇੱਕ ਲਕੀਰ ਸਾਡੇ ਚੌਗਿਰਦੇ ਹੈ। ਇਹ ਅਭਿਆਸੀ ਨਾਮ ਬਾਣੀ ਦੇ ਗੁਰਮੁਖਾਂ ਦਾ ਜੀਵਨ, ਵਾਹਿਗੁਰੂ ਦੇ ਨਾਮ ਦੀ ਲਕੀਰ ਹੈ ਮੇਰੇ ਆਲੇ ਦੁਆਲੇ, ਤੇ ਮੇਰੇ ਨੇੜੇ ਦੁੱਖ ਕਿੱਥੋਂ ਆ ਸਕਦਾ। ਨਸ ਵਈਓ ਕਿਲ ਬਿਖੋ ਕਰਤਾ ਘਰ ਆਇਆ। ਜਿੰਨਾ ਚਿਰ ਨਾਮ ਦੇ ਘੇਰੇ ਦੇ ਅੰਦਰ ਰਵਾਂਗੇ, ਗੁਰੂ ਦੀ ਸ਼ਰਨ ਅੰਦਰ, ਸੱਚਮੁੱਚ ਦੁਨਿਆਵੀ ਦੁੱਖ ਕੁਝ ਪੋ ਨਹੀਂ ਸਕਦੇ, ਕੁਝ ਵਿਗਾੜ ਨਹੀਂ ਸਕਦੇ। ਜਿੰਨੇ ਮਰਜ਼ੀ ਤੁਰੇ ਆਉਣ, ਨਾ ਆਰਾ ਡੁਲਾ ਸਕਦਾ, ਨਾ ਰੰਬੀ, ਨਾ ਚਰਖੜੀ। ਪਰ ਸਾਧ ਸੰਗਤ ਜੀ, ਜਿੱਦਣ ਰਾਮਕਾਰ ਤੋਂ ਬਾਹਰ ਪੈਰ ਧਰ ਲਿਆ, ਉਦਣ ਫਿਰ ਸਾਡੇ ਪੱਲੇ ਕੁਝ ਨਹੀਂ ਰਹਿਣਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਊ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਨਾਮ ਦੀ ਛਤਰ ਛਾਇਆ ਦੇ ਥੱਲੇ ਕੋਈ ਦੁੱਖ ਤੇ ਕੋਈ ਕਲੇਸ਼ ਨਹੀਂ ਲੱਗਦਾ।
ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ।
ਸਤਿਗੁਰੂ ਪੂਰਾ ਭੇਟਿਆ, ਜਦੋਂ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਹਿਰਦੇ ਦੇ ਅੰਦਰ ਦਾ ਮਿਲਾਪ ਬਖਸ਼ਿਆ। ਉਹ ਪੂਰੇ ਗੁਰੂ ਦਾ ਮਿਲਾਪ ਹੈ ਜਿਹੜਾ ਅੰਦਰੋਂ ਸੁਰਤ ਤੇ ਸ਼ਬਦ ਦਾ ਮਿਲਾਪ ਹੈ, ਸਰੀਰਾਂ ਦਾ ਮਿਲਾਪ, ਗੁਰੂ ਦਾ ਮਿਲਾਪ ਨਹੀਂ। ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਦੇ ਦਰਬਾਰ ਅੰਦਰ ਜੁੜੇ ਆ। ਹਜ਼ੂਰ ਨੇ ਆਖਿਆ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜੀ।
ਰਾਮ ਨਾਮ ਔਖਦ ਦੀਆ ਲਾਈ।
ਪੂਰੇ ਗੁਰੂ ਨੇ ਕਿਰਪਾ ਕਰਕੇ ਬਣਤ ਇਹ ਬਣਾਈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਨਾਮ ਦੀ ਦਵਾਈ ਦਿੱਤੀ ਤੇ ਮੇਰੇ ਸਾਰੇ ਕਲੇਸ਼, ਸਾਰੇ ਪਾਪ, ਅੰਦਰ ਦੀ ਕਾਲਖ ਨੂੰ ਮੇਟ ਦਿੱਤਾ, ਖਤਮ ਕਰ ਦਿੱਤਾ। ਤੇ ਐਸੀ ਦਇਆ ਕਰਕੇ ਮੇਰੀ ਲਿਵ ਇੱਕ ਵਾਹਿਗੁਰੂ ਦੇ ਨਾਮ ਦੇ ਅੰਦਰ ਜੋੜ ਦਿੱਤੀ, ਚਿੰਤਾ ਭਟਕਣਾ ਇਹ ਸਾਰਾ ਕੁਝ ਮੁਕਾ ਦਿੱਤਾ। ਵਿਸਰਾਮ ਦੇ ਕੇ ਕੇਂਦਰੀ ਭਾਵ ਦੇ ਬਚਨ ਬਖਸ਼ ਕੇ ਅਖੀਰਲੇ ਪਦੇ ਅੰਦਰ ਫਰਮਾਨ ਕੀਤਾ ਹੈ,
ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ।
ਰੱਖਣ ਹਾਰੇ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਆਪਣੇ ਸੇਵਕਾਂ ਦੀ ਆਪ ਰੱਖਿਆ ਕੀਤੀ ਤੇ ਆਪ ਦਇਆ ਕਰਕੇ ਸਾਰੇ ਦੁੱਖ ਰੋਗ ਤੇ ਕਲੇਸ਼। ਇੱਕ ਨਿੱਕੀ ਜੀ ਬੇਨਤੀ, ਭਾਈ ਵੀਰ ਸਿੰਘ ਜੀ ਦੇ ਕੋਲ ਇੱਕ ਗੁਰਮੁਖ ਪਿਆਰੇ ਆਏ, ਇੱਥੇ ਅੰਮ੍ਰਿਤਸਰ ਸਾਹਿਬ ਜੀ ਦੀ ਘਟਨਾ ਸੀ। ਭਾਈ ਵੀਰ ਸਿੰਘ ਜੀ ਨੇ ਵੇਖ ਕੇ ਆਖਿਆ, ਜੀ ਢਿੱਲੇ ਜੇ ਰਹਿੰਦੇ ਜਾਪਦੇ ਹੋ, ਕਿੱਥੋਂ ਆਏ ਹੋ? ਕਹਿਣ ਲੱਗੇ ਸ਼ਾਹਪੁਰ ਤੋਂ, ਪਾਕਿਸਤਾਨ ਦੇ ਵਿੱਚ। ਕਹਿਣ ਲੱਗੇ ਸ਼ਾਹਪੁਰੀਏ ਤਾਂ ਸੁਖਮਨੀ ਸਾਹਿਬ ਜੀ ਦੇ ਬੜੇ ਨਿਤਨੇਮੀ ਨੇ। ਕਹਿਣ ਲੱਗਾ, ਜੀ ਗੁਰੂ ਦੀ ਕਿਰਪਾ ਨਾਲ ਮੈਂ ਵੀ ਕਰਦਾ। ਫਿਰ ਨਾਮ ਬਾਣੀ ਦੇ ਅਭਿਆਸੀਓ, ਤੇ ਤੁਹਾਡਾ ਸਰੀਰ ਇੰਨਾ ਨਿਢਾਲ ਜਿਹਾ ਕਿਉਂ? ਕਹਿਣ ਲੱਗੇ, ਜੀ ਨਾਮ ਤਾਂ ਮਨ ਦੇ ਦੁੱਖਾਂ ਦਾ ਇਲਾਜ ਕਰਦਾ। ਅਸੀਂ ਵੀ ਇੱਦਾਂ ਹੀ ਕਹਿੰਦੇ ਹਾਂ। ਭਾਈ ਸਾਹਿਬ ਕਹਿਣ ਲੱਗੇ, ਅੱਛਾ, ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸੁਣਾਓਗੇ? ਉਹਨਾਂ ਨੇ ਆਖਿਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਰੁਕ ਜਾਇਓ, ਤਨ ਮਾਹੇ ਮਿਟਾਵੋ? ਸਤਿਗੁਰਾਂ ਨੇ ਤਾਂ ਤਨ ਦਾ ਹੀ ਜ਼ਿਕਰ ਕੀਤਾ, ਮਨ ਦਾ ਜ਼ਿਕਰ ਇਕੱਲਾ ਨਹੀਂ ਹੈ, ਤਨ ਦਾ ਵੀ ਜ਼ਿਕਰ ਹੈ। ਸਤਿਗੁਰਾਂ ਦੀ ਬਾਣੀ ਤਨ ਦੇ ਰੋਗ ਵੀ ਮਿਟਾਉਂਦੀ, ਪਰ ਸ਼ੰਕਾ ਕਰਨ ਵਾਲਿਆਂ ਦਾ ਭਾਗ ਨਹੀਂ ਉਦੇ ਹੁੰਦਾ। ਪੂਰਨ ਸਮਰਪਣ ਤੇ ਪੂਰਨ ਭਰੋਸਾ ਹੋਵੇ ਤਾਂ ਮਨੋਵਿਗਿਆਨੀਆਂ ਨੇ ਇਹ ਗੱਲ ਸਿੱਧ ਕਰ ਦਿੱਤੀ, ਜੇ ਤੁਹਾਡਾ ਭਰੋਸਾ ਪੂਰਾ ਹੋ ਗਿਆ ਨਾ ਤੇ ਤੁਹਾਨੂੰ ਬਾਹਰ ਦੀਆਂ ਦਵਾਈਆਂ ਦੀ ਲੋੜ ਨਹੀਂ, ਅੰਦਰੋਂ ਹੀ ਆਰਾਮ ਮਿਲ ਜਾਂਦਾ ਹੈ।
ਓਹ ਨਾਨਕ ਕਿਰਪਾ ਭਈ। ਪ੍ਰਭ ਭਏ ਸਹਾਈ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਇਆ ਕਰਦੇ ਨੇ ਕਿ ਕਿਰਪਾ ਵਰਤ ਗਈ ਤੇ ਪ੍ਰਭੂ ਸਹਾਈ ਹੋ ਗਿਆ, ਆਪਣੇ ਸੇਵਕਾਂ ਦੇ ਸਿਰ ਤੇ ਆਪ ਮਿਹਰ ਕਰਕੇ ਸਰਬ ਰੋਗ ਕਾ ਔਖਦ ਨਾਮ ਦੀ ਦਵਾਈ ਬਖਸ਼ ਕੇ ਨਿਵਾਜਿਆ। ਸੋ ਸਾਧ ਸੰਗਤ ਜੀਓ, ਇਹ ਲੜੀਵਾਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਦੇ ਵਿੱਚੋਂ ਇੱਕ ਸ਼ਬਦ ਦੀ ਸੰਪੂਰਨਤਾ ਹੋਈ ਹੈ। ਇੱਕ ਜ਼ਰੂਰੀ ਬੇਨਤੀ, ਗੁਰਮੁਖਾਂ ਮਹਾਂਪੁਰਖਾਂ ਦੇ ਹੁਕਮ ਦੇ ਨਾਲ ਆਪ ਜੀ ਦੇ ਚਰਨਾਂ ਦੇ ਜ਼ਰੂਰ ਕਰੀਏ। ਇਸ ਵੇਲੇ ਸਮਾਂ ਐਸਾ ਹੈ ਕਿ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ, ਲਗਭਗ ਹਰ ਕੋਈ ਸਹਿਜ ਪਾਠ ਕਰ ਰਿਹਾ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਪਰ ਅਫਵਾਹਾਂ ਵੀ ਫੈਲਦੀਆਂ ਨੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਹਸਤ ਕਮਲਾਂ ਦੇ ਨਾਲ ਲਾਈ ਹੋਈ ਬੇਰ ਸਾਹਿਬ, ਜੋ 125 ਸਾਲਾਂ ਤੋਂ ਸੋਭਨੀਕ ਹੈ, ਉਸ ਪਾਵਨ ਅਸਥਾਨ ਦਾ ਕੂਕਰ ਹੋਣ ਦੇ ਨਾਤੇ ਇਹ ਬੇਨਤੀ ਕਰਨੀ ਫਰਜ਼ ਸਮਝਿਆ, ਕਿਉਂਕਿ ਅਫਵਾਹ ਬੜੀ ਫੈਲੀ, ਸੈਂਕੜੇ ਫੋਨ ਵੀ ਆਏ, ਜਵਾਬ ਦਿੰਦਿਆਂ ਦਿੰਦਿਆਂ ਥੱਕ ਜਾਈਦਾ। ਸਾਧ ਸੰਗਤ ਜੀ, ਅਗਿਆਨਤਾ ਵਸ ਅਸੀਂ ਕਈ ਵਾਰ ਕੁਦਰਤ ਨੂੰ ਸਮਝਦੇ ਨਹੀਂ, ਮਾਲਕ ਦੇ ਕਿਸ ਕੌਤਕ ਨੂੰ ਸਮਝਦੇ ਨਹੀਂ। ਉਹ ਅਫਵਾਹ ਫੈਲ ਗਈ ਜੀ ਖੂਨ ਵਗਦਾ ਪਿਆ ਬੇਰੀ ਸਾਹਿਬ ਜੀ ਦੇ ਵਿੱਚੋਂ। ਸਾਧ ਸੰਗਤ ਜੀ, ਖੂਨ ਨਹੀਂ, ਇੱਕ ਤਰਲ ਪਦਾਰਥ ਜਿਹੜਾ ਆਮ ਤੌਰ ਤੇ ਜਿਹੜੇ ਬਿਰਧ ਹੋ ਜਾਂਦੇ ਨੇ ਨਾ ਦਰਖਤ, ਉਹਨਾਂ ਦੇ ਵਿੱਚੋਂ ਵਗਦਾ ਹੁੰਦਾ ਹੈ, ਔਰ ਬੇਰੀ ਸਾਹਿਬ ਜੀ ਦੇ ਵਿੱਚੋਂ ਇਹ ਅਕਸਰ ਵਗਦਾ ਹਰ ਸਾਲ, ਪਰ ਉਹਦੀ ਮਿਕਦਾਰ ਕਈ ਵਾਰਾਂ ਬਹੁਤ ਘੱਟ ਹੁੰਦੀ ਹੈ, ਜੋ ਸਾਡੇ ਨਜ਼ਰ ਵੀ ਨਹੀਂ ਪੈਂਦੀ, ਕਈ ਵਾਰ ਮਿਕਦਾਰ ਥੋੜ੍ਹੀ ਵੱਧ ਜਾਂਦੀ ਹੈ। ਸੋ ਬੇਨਤੀ ਇਹ ਹੈ ਕਿ ਵਹਿਮ ਭਰਮ ਚ ਨਾ ਪਈਏ। ਹਾਂ, ਪੁਰਾਣੇ ਬਜ਼ੁਰਗ ਪੁਰਾਤਨ ਸਿੰਘ ਕਹਿੰਦੇ ਸਨ ਕਿ ਇੱਕ ਤਰ੍ਹਾਂ ਦਾ ਇਸ਼ਾਰਾ ਹੈ ਕਿ ਕਰੜਾ ਸਮਾਂ ਪੰਥ ਤੇ। ਮੈਂ ਤਾਂ ਵੀ ਬੇਨਤੀ ਕਰਾਂ ਖਾਲਸਾ ਜੀ, ਆਪਾਂ ਬਾਣੀ ਪੜ੍ਹੀਏ, ਨਾਮ ਜਪੀਏ, ਪੰਥ ਦੇ ਭਲੇ ਦੀ ਅਰਦਾਸ ਕਰੀਏ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਯਤਨ ਕਰੀਏ ਕਿ ਹਰ ਪਾਸੇ ਗੁਰੂ ਕੀ ਬਾਣੀ ਦਾ ਹੀ ਪ੍ਰਕਾਸ਼ ਹੋਵੇ, ਵਹਿਮਾਂ ਭਰਮਾਂ ਤੇ ਪਖੰਡਾਂ ਤੋਂ ਬਚੀਏ। ਇਤਨੇ ਕੁ ਬਚਨ ਪ੍ਰਵਾਨ ਕਰਨੇ। ਬਹੁਤ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਬਹੁਤ ਬਹੁਤ ਧੰਨਵਾਦ ਹੈ ਮੁੱਖ ਗ੍ਰੰਥੀ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਸੇਵਾ ਦਾ ਸੁਭਾਗ ਬਖਸ਼ ਕੇ ਨਿਵਾਜਿਆ ਹੈ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨੂੰ। ਅਖੀਰਲੀਆਂ ਪੰਕਤੀਆਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਹਜ਼ੂਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਰਾਖ ਲੀਏ ਪਿੰਜਰ ਰਖਣਹਾਰ।